ਚਲੋ ਆਪਾਂ ਉਹਦੀ ਹਾਲਤ ਨੂੰ ਪੰਜਵੇਂ ਪਾਤਸ਼ਾਹ ਦੇ ਸ਼ਬਦ ਵਿੱਚ ਲੈ ਲੈਂਦੇ ਹਾਂ, ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ। ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਬਹੁਤਾ ਜ਼ਿਆਦਾ ਅੰਨਾ ਬੋਲਾ ਹੁੰਦਾ। ਸੋ ਜਿਵੇਂ ਮਹਾਂਪੁਰਖ ਉਦਾਹਰਣ ਦਿਆ ਕਰਦੇ ਸੀ, ਕਹਿੰਦੇ ਕੋਈ ਬੰਦਾ ਬਹੁਤ ਉੱਚੀ ਗੱਦੀ 'ਤੇ ਬਹਿਣ ਲੱਗਿਆ, ਦੂਜੇ ਦਿਨ ਉਹਨੇ ਬਹਿਣਾ ਸੀ, ਰਿਸ਼ਤੇਦਾਰ ਸਾਰੇ ਬੁਲਾ ਲਏ, ਇਕੱਠੇ ਕਰ ਲਏ, ਸਾਰੇ ਰਿਸ਼ਤੇਦਾਰਾਂ ਨੂੰ ਹੱਥ ਜੋੜ ਕੇ ਕਹਿੰਦਾ ਭਾਈ ਅੱਜ ਜੋ ਗੱਲ ਕਰਨੀ ਹੈ ਕੱਲ੍ਹ ਲਓ ਮੇਰੇ ਨਾਲ, ਕੋਈ ਦੁੱਖ ਸੁੱਖ ਕਰਨਾ ਕੋਈ ਹੋਰ ਗੱਲ। ਕਹਿੰਦੇ ਕੱਲ੍ਹ ਨੂੰ ਮੈਂ ਅੰਨਾ ਬੋਲਾ ਹੋ ਜਾਣਾ। ਕਹਿੰਦੇ ਕਿਉਂ ਭਾਈ, ਤੈਨੂੰ ਕੀ ਹੋ ਜਾਣਾ ਅੰਨੇ ਬੋਲੇ ਨੂੰ, ਤੂੰ ਕਿਉਂ ਹੋ ਜਾਣਾ ਸੁੱਖ ਨਾਲ, ਤੂੰ ਜਿਉਂਦਾ ਰਹੇ। ਕਹਿੰਦਾ ਨਾ ਭਾਈ, ਕੱਲ੍ਹ ਨੂੰ ਮੈਂ ਗੱਦੀ 'ਤੇ ਬਹਿ ਜਾਣਾ, ਫਿਰ ਮੈਂ ਅੰਨਾ ਬੋਲਾ ਹੋ ਜਾਵਾਂਗਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਰਾਜੇ ਹੁੰਦੇ ਨੇ, ਮਹਾਰਾਜੇ ਹੁੰਦੇ ਨੇ, ਇਹ ਜਿਹੜੇ ਗੱਦੀਆਂ ਦੇ ਉੱਤੇ ਬੈਠਣ ਵਾਲੇ ਭਾਈ, ਇਹਨਾਂ ਦਾ ਕਸੂਰ ਨਹੀਂ। ਪਰ ਇੱਥੇ ਗੁਰੂ ਨਾਨਕ ਦੇਵ ਜੀ ਨੇ ਐਡੇ ਵੱਡੇ, ਇਹ ਤਾਂ ਕੁਛ ਵੀ ਨਹੀਂ ਹੈ, ਬਾਬਰ ਨੂੰ ਦੇਖੋ ਕਿਵੇਂ ਸਿੱਧਾ ਕਰਦੇ ਨੇ, ਬਹੁਤ ਵੱਡਾ ਰਾਜਾ ਬਾਬਰ ਆਪਣੇ ਆਪ ਨੂੰ ਕਹਾਉਂਦਾ ਸੀ। ਮਹਾਰਾਜ ਜੀ ਨੇ ਜੇ ਚਾਹਿਆ ਤਾਂ ਸਾਰਿਆਂ ਨੂੰ ਸਿੱਧ ਕਰਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਜ਼ਫਰਨਾਮਾ ਹੀ ਭੇਜਿਆ ਸੀ ਨਾ, ਨਰੰਗਾ ਹਿਲਾ ਕੇ ਰੱਖ ਦਿੱਤਾ ਸੀ। ਉਹ ਕਹਿੰਦਾ ਸੀ ਉਹ ਹੁਣ ਨਾ ਫੌਜਾਂ ਚੜਾਇਓ ਉੱਧਰ ਨੂੰ, ਉਹ ਸੱਚੇ ਪਾਤਸ਼ਾਹ ਨੇ ਜਾਂ ਉਹ ਸਤਿਗੁਰੂ ਜੀ ਨੇ ਕਿਸੇ ਨੂੰ ਕੁਛ ਨਹੀਂ ਕਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਆਪਣੇ ਉਪਦੇਸ਼ ਨਾਲ ਬਦਲਤਾ। ਇਸ ਕਰਕੇ ਜਿੱਤ ਉਪਦੇਸ਼ ਦੀ ਹੁੰਦੀ ਹੈ, ਜਿੱਤ ਸ਼ਬਦ ਦੀ ਹੁੰਦੀ ਹੈ, ਤੁਹਾਡੀ ਜ਼ੁਬਾਨ ਵਿੱਚ ਸੱਤਾ ਹੋਣੀ ਚਾਹੀਦੀ ਹੈ। ਭਾਈ ਕਹਿੰਦਾ ਤੇਰਾ ਆਵਾ ਕੱਚਾ ਰਹੇਗਾ, ਭਾਈ ਲੱਖੂ ਕਹਿੰਦਾ ਜਾ ਬੁੱਧੂ ਤੇਰਾ ਆਵਾ ਕੱਚਾ ਰਹੇਗਾ, ਉਹਦੀ ਜ਼ੁਬਾਨ ਵਿੱਚ ਸੱਤਾ ਕਿੱਥੋਂ ਆ ਗਈ। 21 ਪਾੜ ਜਪਜੀ ਸਾਹਿਬ ਦੇ ਕਰਦਾ ਸੀ ਸਾਰਾ ਦਿਨ, ਉਹਨੂੰ ਕੋਈ ਫਿਕਰ ਫਾਕਾ ਨਹੀਂ ਸੀ, ਕਿਤੇ ਉਹਦਾ ਮਨ ਨਹੀਂ ਸੀ ਜਾਂਦਾ। ਇੱਕ ਇੱਕ ਪਾਠ ਉੱਤੇ ਅੱਧਾ ਅੱਧਾ ਪੌਣਾ ਘੰਟਾ 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 ਲਾ ਕੇ ਸਾਰਾ ਦਿਨ 'ਚ ਉਹਨੇ ਸਵੇਰੇ 2 ਵਜੇ ਲੱਗ ਜਾਣਾ, ਰਾਤ ਤੱਕ ਜਪਜੀ ਸਾਹਿਬ ਕਰੀ ਜਾਣਾ ਕਰੀ ਜਾਣਾ। ਉਹਦੀ ਜ਼ੁਬਾਨ ਦੇ ਉੱਤੇ ਉਹੀ ਸੱਤਾ ਆ ਗਈ ਅਤੇ ਉਸੇ ਸੱਤਾ ਨਾਲ ਉਸਨੇ ਦੁਨੀਆਂ ਨੂੰ ਬਦਲਿਆ। ਭਾਈ ਕਮਲੀਆ ਜੀ ਨੇ ਬਹੁਤ ਦੁਨੀਆਂ ਨੂੰ ਬਦਲਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਤੁਸੀਂ ਵੀ ਆਪਣੀ ਜ਼ੁਬਾਨ 'ਤੇ ਸੱਤਾ ਲਿਆਉਣੀ ਹੈ। ਸ਼ਬਦ ਨੇ ਬਦਲਿਆ ਦੁਨੀਆਂ ਨੂੰ, ਤੁਸੀਂ ਵੀ ਸ਼ਬਦ ਨਾਲ ਜੁੜੋ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜੱਗ ਬੌਰਾਨੰਗ। ਤਾਂ ਆਪਾਂ ਨੂੰ ਕਥਾ ਮਤਲਬ ਨਹੀਂ ਕਿ ਹੁਣ ਇਹ ਕਥਾ ਤਾਂ ਫਿਰ 3-4 ਸਾਲਾਂ ਨੂੰ ਫਿਰ ਆ ਜਾਣੀ ਹੈ, ਫਿਰ ਅਗਲੇ 3-4 ਸਾਲਾਂ ਨੂੰ ਫਿਰ ਆ ਜਾਣੀ ਹੈ। ਸਿਧਾਂਤਕ ਚੀਜ਼ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨਾਲ ਬਦਲਿਆ ਦੁਨੀਆਂ ਨੂੰ। ਸਤਿਗੁਰੂ ਕਹਿੰਦੇ ਮੇਰਾ ਸ਼ਬਦ ਜਿਹੜਾ ਮੈਂ ਜੋ ਧੁਰਕੀ ਬਾਣੀ ਤੁਹਾਨੂੰ ਬਖਸ਼ੀ ਹੈ, ਧੁਰਕੀ ਬਾਣੀ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ।
ਹਉ ਸਮੇਪ ਚਿਰ ਕਾਲ ਕੇ ਚੂਸ਼ਨਾ ਚੋਰੋ ਆਪ।
ਮਹਾਰਾਜ ਸੱਚੇ ਪਾਤਸ਼ਾਹ ਬਹੁਤ ਦੇਰ ਦੇ ਆਪ ਮੇਰੇ ਕੋਲ ਮੋਦੀ ਰਹੇ ਹੋ, ਉਹ ਵੱਖਰੀ ਗੱਲ ਹੈ। ਮੈਂ ਤੁਹਾਡੇ ਕੋਲ ਰਿਹਾ ਹਾਂ, ਤੁਸੀਂ ਇੱਥੇ ਸਾਡੇ ਸ੍ਰੀ ਸੁਲਤਾਨਪੁਰ ਸਾਹਿਬ ਨੂੰ ਪਵਿੱਤਰਤਾ ਦੇ ਦਿੱਤੀ ਹੈ, ਇਹ ਨਗਰ ਪਵਿੱਤਰ ਬਣਾ ਦਿੱਤਾ ਹੈ। ਰਹਿੰਦੀ ਦੁਨੀਆ ਤੱਕ ਜਦ ਤੱਕ ਧਰਤੀ ਰਹੇਗੀ ਸ੍ਰੀ ਸੁਲਤਾਨਪੁਰ ਸਾਹਿਬ ਦਾ ਨਾਮ ਚਮਕੇਗਾ। ਤਾਂ ਹੁਣ ਮੇਰੀ ਬੇਨਤੀ ਹੈ ਕਿ ਨਾਲ ਤੁਹਾਡੇ ਜੋ ਰਹੇ ਹਾਂ ਅਸੀਂ, ਤੁਹਾਡੇ ਸੇਵਕ ਬਣ ਗਏ ਹਾਂ ਅਸੀਂ, ਇਸ ਕਰਕੇ ਆਪਣੇ ਸੇਵਕ ਦੀ ਪੈਜ ਰੱਖ ਲਓ, ਲਾਜ ਰੱਖ ਲਓ। ਮੈਨੂੰ ਹੁਣ ਖਾਲੀ ਨਾ ਮੋੜਿਓ, ਖਾਲੀ ਛੱਡ ਨਾ ਦਿਓ। ਮੈਂ ਝੋਲੀ ਅੱਡ ਕੇ ਤੁਹਾਡੇ ਅੱਗੇ ਤੁਹਾਡੇ ਤੋਂ ਮੰਗਦਾ, ਮੈਨੂੰ ਕਿਰਪਾ ਕਰ ਦਿਓ ਜੀ।
ਦਿਵਸ ਮਨ ਕੋ ਬਸ ਕਰੋ ਹਰੀਏ ਤਿੰਨੋ ਤਾਪ।
ਨਵਾਬ ਸਿਆਣਾ ਤਾਂ ਬੜਾ ਹੈ, ਕਹਿੰਦਾ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਇਹ ਜਿਹੜਾ ਮੇਰਾ ਮਨ ਹੈ ਨਾ, ਇਹ ਬੜਾ ਬੇਬਸ ਹੈ, ਕਿਉਂਕਿ ਇਹ ਤਾਂ ਕਿਤੇ ਨਾ ਕਿਤੇ ਭਟਕਦਾ ਹੀ ਰਹਿੰਦਾ, ਕਦੇ ਇੱਧਰ ਜਾਂਦਾ ਕਦੇ ਉੱਧਰ ਜਾਂਦਾ। ਇੱਕ ਜਿਹੜੇ ਇਹ 3 ਤਾਪ ਹੁੰਦੇ ਨੇ ਬੰਦੇ ਨੂੰ, ਆਦੀ ਵਿਆਦੀ ਉਪਾਧੀ, ਇਹ 3 ਤਾਪ ਮੇਰੇ ਆਪ ਜੀ ਦੂਰ ਕਰ ਦਿਓ ਅਤੇ ਕਿਰਪਾ ਕਰ ਦਿਓ ਮੇਰਾ ਮਨ ਮੇਰੇ ਬਸ ਵਿੱਚ ਹੋ ਜਾਵੇ।
ਵਿਸ਼ਿਆ ਦਿਨੇ ਦਿਨ ਮੈਂ ਹਰਖ ਸੋਕ ਅਨੁਸਾਰ।
ਮਹਾਰਾਜ ਜੀ ਮੈਂ ਵਿਸ਼ਿਆਂ ਦੇ ਅਧੀਨ ਹਾਂ ਸੱਚੇ ਪਾਤਸ਼ਾਹ, ਅਤੇ ਹਰਖ ਸੋਕ ਦੇ ਵਿੱਚ ਸਦਾ ਹੀ ਫਸਿਆ ਰਹਿੰਦਾ ਹਾਂ ਜੀ, ਇਸੇ ਕਰਕੇ ਮੇਰਾ ਮਨ ਚੰਚਲ ਹੈ।
ਆਸ ਸੁਣ ਕੇ ਤੇ ਕੇ ਬਚਨ ਬੋਲੇ ਗੁਰੂ ਉਦਾਰ।
ਇਹ ਸੁਣ ਕੇ ਨਵਾਬ ਦੌਲਤ ਖਾਨ ਤੋਂ ਧੰਨ ਗੁਰੂ ਨਾਨਕ ਦੇਵ ਜੀ ਨੇ ਬੜੇ ਖੁੱਲੇ ਦਿਲ ਨਾਲ ਉਪਦੇਸ਼ ਕੀਤਾ ਹੈ।
ਅੜਿਲ ਸੁਣੋ ਖਾਨ ਦੈ ਕਾਨ ਪਰਬਲ ਮਨ ਲੋਲ ਹੈ।
ਮਹਾਰਾਜ ਕਹਿਣ ਲੱਗੇ ਸੁਣੋ ਦੌਲਤ ਖਾਨ, ਇਹ ਜਿਹੜਾ ਮਨ ਹੈ ਨਾ ਆਪਣਾ, ਇਹ ਬਹੁਤ ਹੀ ਪ੍ਰਬਲ ਹੈ, ਬਹੁਤ ਜ਼ਿਆਦਾ, ਬਹੁਤ ਚੰਚਲ ਹੈ। ਦੁਨੀਆਂ ਵਿੱਚ ਇੰਨੀ ਸ਼ਕਤੀ ਵਾਲੀ ਹੋਰ ਕੋਈ ਚੀਜ਼ ਨਹੀਂ ਜਿੰਨਾ ਮਨ ਸ਼ਕਤੀਵਾਨ ਹੁੰਦਾ ਹੈ, ਪਰ ਸ਼ਕਤੀ ਦੀ ਵਰਤੋਂ ਕਰ ਲੈਣੀ ਚੰਗੀ ਹੁੰਦੀ ਹੈ, ਸ਼ਕਤੀ ਦੀ ਜਿਹੜੀ ਦੁਰਵਰਤੋਂ ਕਰਨੀ ਹੈ ਇਹ ਮਾੜੀ ਹੋ ਜਾਇਆ ਕਰਦੀ ਹੈ।
ਜਾਂ ਕੋ ਰੋਕਣ ਕਠਨ ਰੁਕੈ ਤਾਂ ਮੋਲ ਹੈ।
ਇਹਨੂੰ ਰੋਕਣਾ ਬਹੁਤ ਕਠਿਨ ਹੈ, ਲੱਗਾ ਰਹੇ ਤਾਂ ਲੱਗਾ ਰਹੋ ਹਰਦਮ ਕਦੇ ਨਾ ਡੋਲ, ਲੱਗਾ ਰਹੇ ਤਾਂ ਲਾਖ ਕਾ ਨਹੀਂ ਤਾਂ ਕੌਡੀ ਮੋਲ। ਜੇ ਬੰਦੇ ਦਾ ਮਨ ਜੁੜ ਜੇ ਰੱਬ ਵਿੱਚ ਤਾਂ ਲੱਖਾਂ ਦਾ ਹੈ ਬੰਦਾ, ਅਮੋਲਕ ਹੋ ਜਾਂਦਾ। ਜੇ ਬੰਦੇ ਦਾ ਮਨ ਪਰਮਾਤਮਾ 'ਚ ਨਹੀਂ ਜੁੜਿਆ, ਕਹਿੰਦੇ ਕਾਣੀ ਕੌਡੀ ਮੁੱਲ ਨਹੀਂ ਪੈਂਦਾ ਉਸ ਬੰਦੇ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਠਿਨ ਹੈ ਰੋਕਣਾ ਮਨ ਨੂੰ, ਪਰ ਜੇ ਰੋਕ ਲਵੇਂ ਤਾਂ ਅਮੋਲਕ ਬਣ ਜਾਵੇਂਗਾ।
ਬਿਨ ਰੋਕੇ ਸਭ ਫੋਕ ਪਠਨ ਪੁੰਨ ਸੁਣਨ ਜੋ।
ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਨੂੰ ਬਿਨਾਂ ਰੋਕੇ ਤੋਂ ਜੋ ਵੀ ਪੜ੍ਹਨਾ ਹੈ, ਜੋ ਵੀ ਸੁਣਨਾ ਹੈ, ਇਹ ਫੋਕਾ ਹੈ, ਕੋਈ ਫਾਇਦਾ ਨਹੀਂ। ਫੋਕਟ ਆਪਾਂ ਵੀ ਜਰਾ ਧਿਆਨ ਕਰ ਲਓ, ਬਾਣੀ ਆਪਾਂ ਪੜ੍ਹਦੇ ਹਾਂ ਰੋਜ਼, ਜੇ ਮਨ ਨੂੰ ਰੋਕ ਕੇ ਬਾਣੀ ਨਹੀਂ ਸੁਣਾਈ ਫੋਕਾ ਹੀ ਆ, ਫਿਰ ਫੋਕਟ ਕਰਮ ਹੋ ਗਿਆ, ਮਨ ਕਿਤੇ ਹੋਰ ਹੈ, ਆਪਾਂ ਬਾਣੀ ਕਿਤੇ ਹੋਰ ਪੜ੍ਹ ਛੱਡੀ ਹੈ ਅਤੇ ਮਨ ਨੇ ਬਾਣੀ ਸੁਣੀ ਨਹੀਂ। ਮਹਾਰਾਜ ਕਹਿੰਦੇ ਫਿਰ ਤੁਸੀਂ ਫੋਕਟ ਕਰਮ ਨਾ ਨਾ ਕਰਿਆ ਕਰੋ, ਜਿੰਨੀ ਵੀ ਬਾਣੀ ਪੜ੍ਹਨੀ ਆ ਨਾ ਓਨੀ ਕੰਨਾਂ ਨਾਲ ਜ਼ਰੂਰ ਸੁਣਨੀ ਹੈ, ਔਰ ਥੋੜ੍ਹੀ ਥੋੜ੍ਹੀ ਵਿਚਾਰ ਵੀ ਕਰਨੀ ਹੈ, ਧਿਆਨ ਵੀ ਦੇਣਾ ਹੈ ਕਿ ਕੀ ਲਿਖਿਆ ਹੋਇਆ ਇਹ ਬਾਣੀ ਦੇ ਵਿੱਚ। ਮਹਾਰਾਜ ਨੇ ਜੋ ਲਿਖਿਆ ਹੋਇਆ ਉਹਨੂੰ ਸੁਣੋ ਅਤੇ ਧਾਰਨ ਕਰੋ ਕਿ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਦੇਖੋ ਸੁਣੋ ਆਨੰਦ ਸਾਹਿਬ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਟਿੱਕ ਕੇ ਬਾਣੀ ਪੜ੍ਹਨੀ ਹੈ, ਇੱਕ ਇੱਕ ਅੱਖਰ ਦੀ ਵਿਚਾਰ ਕਰਨੀ ਹੈ, ਪੰਜਾਂ ਬਾਣੀਆਂ 'ਚ ਹੀ ਮਨ ਟਿਕ ਜਾਂਦਾ ਹੈ, ਕੁਛ ਕਰਨ ਦੀ ਲੋੜ ਨਹੀਂ। ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੀ ਇੰਨਾ ਸੌਖਾ ਮਨ ਨੂੰ ਟਿਕਾਉਣ ਦਾ। ਇਹ ਜਿਹੜੀ ਆਪਾਂ ਪੜ੍ਹਦੇ ਹਾਂ ਫਰਾਟੇ ਵਾਂਗੂ ਚੱਲਦੇ ਹਾਂ, ਛੇਤੀ ਛੇਤੀ ਚੱਲਦੇ ਹਾਂ, ਅੱਧੇ ਘੰਟੇ 'ਚ ਪੰਜ ਬਾਣੀਆਂ ਮੁਕਾਈਆਂ ਨੇ, ਤਾਂਹੀਓ ਤਾਂ ਮਨ ਨਹੀਂ ਟਿਕਿਆ। ਕੀ ਫਾਇਦਾ ਗੁਰਮੁਖੋ, 100 ਸਾਲ ਤੁਸੀਂ ਜੇ ਇਉਂ ਵੀ ਪੜ੍ਹਦੇ ਰਹੇ ਫੋਕਟ ਕਰਮ ਬਣ ਜਾਣਾ। ਨਾ ਕਰੋ ਇਸ ਤਰ੍ਹਾਂ, ਪੰਜ ਬਾਣੀਆਂ ਉੱਤੇ ਹੀ ਘੰਟਾ ਕੁ ਤਾਂ ਲਾ ਦਿਓ, ਟਿਕਾ ਕੇ ਤਾਂ ਪੜ੍ਹੋ ਉਹਨੂੰ। ਇੱਕ ਚਿੱਤਰਕਾਰ 6 ਮਹੀਨੇ ਲਾ ਦਿੰਦਾ ਇੱਕ ਫੋਟੋ ਬਣਾਉਣ ਨੂੰ। ਸੋਭਾ ਸਿੰਘ ਨੇ ਧੰਨ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣਾਈ ਹੈ, ਦੁਨੀਆਂ ਦੇ ਘਰ ਘਰ ਵਿੱਚ ਉਹ ਫੋਟੋ ਹੈ। ਚਿੱਤਰਕਾਰ ਤਾਂ ਹੋਰ ਵੀ ਬੜੇ ਨੇ ਦੁਨੀਆਂ 'ਚ, ਉਹ ਕਿਸੇ 'ਤੇ ਫੋਟੋ ਕਹੀ ਜੀ ਆ, ਕਿਸੇ 'ਤੇ ਕਹੀ ਜੀ ਆ। ਚਿੱਤਰਕਾਰ ਜਦੋਂ ਇੱਕ ਫੋਟੋ 'ਤੇ 1 ਸਾਲ ਭਰ ਲਾ ਦਿੰਦਾ, ਉਹ ਫੋਟੋ ਦੀ ਘਰ ਘਰ ਦੇ ਵਿੱਚ ਪੂਜਾ ਹੁੰਦੀ ਵੀ ਬੜੀ ਸੋਹਣੀ ਫੋਟੋ ਹੈ, ਦੇਖ ਕੇ ਮਨ ਖਿੱਚਿਆ ਗਿਆ, ਜਾਨ ਪੈ ਗਈ ਫੋਟੋ ਅੰਦਰ, ਜਿਵੇਂ ਪ੍ਰਤੱਖ ਹੀ ਬੈਠੇ ਹੁੰਦੇ ਨੇ ਮਹਾਰਾਜ। ਦੇਖੋ ਵੀ ਚਿੱਤਰਕਾਰ ਨੇ ਜਿਨ੍ਹਾਂ ਦੀ ਫੋਟੋ ਬਣਾਈ ਹੋਈ ਦੇਖਣ ਨੂੰ ਜੀ ਨਹੀਂ ਕਰਦਾ ਵੀ ਇੰਨੀ ਗਲਤ ਕਿਸਮ ਦੀ ਫੋਟੋ ਬਣਾ ਦਿੰਦੇ। ਸੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਹੈ, ਨਿਤਨੇਮ ਦੇ ਵਿੱਚ ਜਾਨ ਤਾਂ ਹੈ ਪਰ ਆਪਾਂ ਉਸ ਜਾਨ ਨੂੰ ਆਪਣੇ ਵਿੱਚ ਕਬੂਲ ਨਹੀਂ ਕਰਦੇ। ਸੁਣੇ ਰੋਜ਼ ਬਾਣੀ ਪੜ ਛੱਡੀ ਹੈ, ਜਿਵੇਂ ਦਸਵੇਂ ਪਾਤਸ਼ਾਹ ਦੇ ਕੋਲ ਐਂ, ਜਿਵੇਂ ਆਪਾਂ ਹੁਣ ਬੈਠੇ ਹਾਂ ਮਹਾਰਾਜ ਕੋਲ, ਸੰਗਤ ਬੈਠੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ, ਇਸੇ ਤਰ੍ਹਾਂ ਹੀ ਬੈਠੇ ਆਨੰਦਪੁਰ ਸਾਹਿਬ, ਇੱਕ ਦੂਜੇ ਸਿੱਖ ਨਾਲ ਗੱਲਾਂ ਕਰਦੇ ਨੇ ਲਾਗੇ ਬੈਠੇ। ਮਹਾਰਾਜ ਕਿਸੇ ਹੋਰ ਵੱਲ ਧਿਆਨ ਸੀ, ਬਚਨ ਕਰ ਰਹੇ ਸੀ, ਕਹਿੰਦੇ ਫਲਾਨਾ ਸਿਆ ਸੁਖਮਨੀ ਪੜ੍ਹੀਏ, ਉਹ ਕਹਿੰਦਾ ਪੜ੍ਹ ਛੋੜਿਆ ਏ। ਮਹਾਰਾਜ ਨੇ ਇਕਦਮ ਧਿਆਨ ਦਿੱਤਾ, ਕੀ ਆਖਿਆ, ਫਿਰ ਬੋਲੀ ਜਰਾ। ਕਹਿੰਦਾ ਮਹਾਰਾਜ ਨੇ ਪੁੱਛਿਆ ਸੀ ਸੁਖਮਨੀ ਸਾਹਿਬ ਪੜ੍ਹਿਆ, ਕਹਿੰਦੇ ਮੈਂ ਕਿਹਾ ਪੜ੍ਹ ਛੋੜਿਆ ਹੈ। ਬਸ ਤੁਸੀਂ ਇਸੇ ਕਰਕੇ ਬਾਣੀ ਪੜ੍ਹਦੇ ਹੋ, ਪੜ੍ਹ ਅਤੇ ਛੋੜਿਆ, ਇਹ ਦੋ ਕੰਮ ਨਹੀਂ ਕਦੇ ਕਰਨੇ। ਬਾਣੀ ਪੜ੍ਹ ਕੇ ਗ੍ਰਹਿਣ ਕਰਨੀ ਹੈ, ਇਹ ਕੀ ਅੱਖਰ ਹੋਇਆ ਕਿ ਪੜ੍ਹ ਛੋੜਿਆ, ਮੈਂ ਪੜ੍ਹ ਵੀ ਲਿਆ ਅਤੇ ਛੋੜ ਵੀ ਦਿੱਤਾ। ਤੂੰ ਉਸੇ ਵਕਤ ਸਾਰਿਆਂ ਨੂੰ ਬੁਲਾ ਲਿਆ, ਭਾਈ ਨੰਦ ਲਾਲ ਜੀ ਵਰਗਿਆਂ ਨੂੰ, ਕਹਿਣ ਲੱਗੇ ਆ ਜਰਾ ਲਿਖੋ ਰਹਿਤਨਾਮੇ 'ਚ ਕਿ ਜਿਹੜਾ ਸਿੱਖ ਇਹ ਕਹੇਗਾ ਮੈਂ ਜਪ ਜੀ ਪੜ੍ਹ ਛੋੜਿਆ, ਮੈਂ ਸੁਖਮਨੀ ਸਾਹਿਬ ਪੜ੍ਹ ਛੋੜਿਆ, ਸੋ ਤਨਖਾਹੀਆ, ਉਹਨੂੰ ਤਨਖਾਹ ਲੱਗੇਗੀ ਜਿਹੜਾ ਇਹ ਅੱਖਰ ਬੋਲੇਗਾ। ਇਸ ਕਰਕੇ ਬਾਣੀ ਨੂੰ ਪੜ੍ਹਨਾ, ਕੰਨਾਂ ਵਿੱਚ ਸੁਣਨਾ, ਹਿਰਦੇ 'ਚ ਵਸਾਉਣਾ, ਕਮਾਉਣਾ, ਫਿਰ ਜਾ ਕੇ ਜੀਵਨ ਦੀ ਸਫਲਤਾ ਹੁੰਦੀ ਹੈ।
ਹੋ ਪ੍ਰੇਮ ਨਾ ਉਪਜਤ ਰੰਚ ਰਹਿ ਬਿਨ ਗੁਣ ਨ ਸੋ।
ਮਹਾਰਾਜ ਕਹਿੰਦੇ ਦੇਖੋ ਇੱਕ ਗੱਲ ਹੈ, ਸਾਰੀ ਜ਼ਿੰਦਗੀ ਬੰਦਾ ਬਿਨਾਂ ਧਿਆਨ ਦਿੱਤਿਆਂ ਹੀ ਮਨ ਕਿਤੇ ਚਲਿਆ ਗਿਆ। ਕੁਰਾਨ ਸ਼ਰੀਫ ਦੀਆਂ ਤੂੰ ਆਇਤਾਂ ਪੜ੍ਹੀਆਂ, ਦੌਲਤ ਖਾਨ ਕਾਜੀ ਨੇ ਪੜ੍ਹੀਆਂ, ਸਾਰੀ ਜ਼ਿੰਦਗੀ ਲੰਘ ਗਈ ਹੈ ਬਿਨਾਂ ਪ੍ਰੇਮ ਤੋਂ, ਬਿਨਾਂ ਸ਼ਰਧਾ ਤੋਂ। ਰੰਚਕ ਮਾਤਰ ਵੀ ਉਹਦਾ ਫਲ ਨਹੀਂ, ਬਿਨਾਂ ਵਿਚਾਰਿਆਂ ਗੁਣਨ ਸੋ, ਬਿਨਾਂ ਵਿਚਾਰਿਆਂ ਕੋਈ ਫਲ ਮਿਲਦਾ, ਮਨ ਗੁਣ ਹੀ ਨਹੀਂ ਰਹਿੰਦਾ, ਕਿਉਂਕਿ ਮਨ ਦੇ ਉੱਤੇ ਤਾਂ ਕੋਈ ਅਸਰ ਹੀ ਨਹੀਂ ਪਿਆ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਔਰ ਲੋਕਾਂ ਨੇ ਪਤਾ ਨਹੀਂ ਕਈਆਂ ਨੇ ਤੁਹਾਨੂੰ ਇਸ ਤਰ੍ਹਾਂ ਵੀ ਚੱਕਰ ਜਿਹੇ 'ਚ ਪਾ ਤਾ ਕਿ ਰੱਬ ਖਾਨੀ ਖਾਸ ਬੰਦੇ ਨੂੰ ਮਿਲਦਾ, ਨਹੀਂ ਤੁਹਾਨੂੰ ਸਾਰਿਆਂ ਨੂੰ ਮਿਲੇਗਾ ਰੱਬ। ਯਕੀਨ ਕਰੋ ਇਸ ਗੱਲ 'ਤੇ, ਇੱਕੋ ਹੀ ਗੱਲ 'ਤੇ ਯਕੀਨ ਕਰੋ, ਇੱਕੋ ਹੀ ਬਚਨ ਕਮਾ ਲਓ ਕਿ ਗਾਵੀ ਹੈ ਸੁਣੀ ਹੈ। ਬਸ ਜਿੱਦਣ ਆਪਣੇ ਬਾਣੀ ਕੰਨਾਂ 'ਚ ਪੈਣ ਲੱਗ ਗਈ ਨਾ, ਜਿਹੜੀ ਮੂੰਹ ਨਾਲ ਪੜ੍ਹਦੇ ਹੈ, ਉਸੇ ਦਿਨ ਤੋਂ ਹੀ ਆਪਣਾ ਭਲਾ ਸ਼ੁਰੂ ਹੋ ਜਾਣਾ। ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਸਾਰੇ ਜਾਣੇ, ਅਖੰਡ ਪਾਠ ਸੁਣੋ, ਸਹਿਜ ਪਾਠ ਸੁਣੋ, ਕੀਰਤਨ ਸੁਣੋ, ਕਥਾ ਸੁਣੋ, ਜਪਜੀ ਸਾਹਿਬ ਸੁਣੋ। ਪੜ੍ਹਨਾ ਤਾਂ ਹੈ ਹੀ ਹੈ, ਪਰ ਨਾਲ ਸੁਣਨਾ ਵੀ ਹੈ। ਜਿਸ ਦਿਨ ਸਾਧ ਸੰਗਤ ਤੁਸੀਂ ਸੁਣਨਾ ਸ਼ੁਰੂ ਕਰਤਾ, ਉਸੇ ਦਿਨ ਤੁਸੀਂ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਅੱਜ ਆਪਾਂ ਕਹਿੰਦੇ ਹਾਂ ਸਾਡੇ ਘਰਾਂ 'ਚ ਦੁੱਖ ਹੈ, ਕਲੇਸ਼ ਹੈ, ਕਲਾ ਹੈ, ਤੁਹਾਡੇ 'ਚੋਂ ਕਿਹੜਾ ਜਿਹੜਾ ਬਾਣੀ ਸੁਣ ਕੇ ਪੜ੍ਹਦਾ? ਉਹ ਬਾਣੀ ਜਦ ਕੰਨਾਂ ਨਾਲ ਸੁਣੋਗੇ, ਤੁਹਾਡੇ ਨਾ ਅੰਦਰ ਦੁੱਖ ਰਹੇਗਾ ਨਾ ਬਾਹਰ ਰਹੇਗਾ। ਇਹ ਗੱਲ ਮੰਨ ਲਓ ਕਿ ਗੁਰਬਾਣੀ ਸੁਣਨ ਨਾਲ ਸਭ ਕੁਛ ਦੌੜ ਜਾਂਦਾ, ਮਾੜੀਆਂ ਚੀਜ਼ਾਂ ਦੌੜ ਜਾਂਦੀਆਂ ਨੇ। ਜਦੋਂ ਵੀ ਪਾਠ ਕਰਨਾ, ਇੱਕ ਮਨ ਹੋ ਕੇ ਕਰਨਾ। ਇਹ ਮਨ ਹਰ ਜੀਤ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਾਂ ਹਰ ਕਹਿ ਸਦ ਬਲਿਹਾਰਣ, ਜਿਤ ਸੇਵਿਆ ਸਦਾ ਸੁੱਖ ਪਾਏ। ਮਹਾਰਾਜ ਕਹਿੰਦੇ ਤੁਸੀਂ ਬਾਣੀ ਪੜ੍ਹਦੇ ਜ਼ਰੂਰ ਹੋ ਪਰ ਸੁਣਦੇ ਨਹੀਂ ਹੋ। ਜਿਵੇਂ ਕੋਈ ਬੰਦਾ ਬੰਬੇ ਕਹਿੰਦਾ ਸੀ, ਕਹਿੰਦਾ ਮੈਂ ਬਹੁਤ ਸਾਲ ਹੋ ਗਏ ਮਨ ਨਹੀਂ ਟਿਕਦਾ, ਮੈਂ ਤੇਰਾ ਮਨ ਸਵੇਰੇ ਹੀ ਟਿਕਾ ਦਿੰਦਾ, ਪੰਜਾਂ ਬਾਣੀਆਂ 'ਚ ਹੀ ਟਿਕੂਗਾ, ਤੂੰ ਮੇਰੀ ਗੱਲ ਮੰਨ ਕੇ ਜਾ ਇੱਥੋਂ। ਸੋ ਇਸ ਕਰਕੇ ਉਹਨੇ ਜਾ ਕੇ ਗੱਲ ਮੰਨੀ। ਮੈਂ ਕਿਹਾ ਪੰਜ ਬਾਣੀਆਂ ਸਵੇਰੇ ਸ਼ੁਰੂ ਕਰਨੀਆਂ ਇਸ਼ਨਾਨ ਕਰਕੇ, ਜਪਜੀ ਸਾਹਿਬ ਦਾ ਪਾਠ ਕੰਨਾਂ ਨਾਲ ਸੁਣ ਕੇ ਕਰਨਾ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਕੰਨਾਂ ਨਾਲ ਸੁਣੀ ਜਾਈ। ਜਿੱਥੋਂ ਵੀ ਮਨ ਬਾਹਰ ਚਲਿਆ ਗਿਆ, ਜੇ ਪੰਚ ਪ੍ਰਵਾਣ ਤੱਕ ਮਨ ਨੇ ਸੁਣਿਆ ਤੇ ਅੱਗੇ ਮਨ ਪਹੁੰਚ ਗਿਆ ਮੁੱਲ ਗੁਣ ਮੁੱਲ ਵਾਪਾਰ ਤੇ, ਵਿਚਾਲਿਓਂ ਫੋਕਟ ਛੱਡ ਗਿਆ, ਉੱਥੇ ਹੀ ਫੇਰ ਲੱਗ ਜਾਣਾ, ਉੱਥੇ ਹੀ ਫੇਰ ਲੱਗ ਜਾਣਾ। ਮੋੜ ਮੋੜ ਕੇ ਮਨ ਨੂੰ ਲਾਈ ਜਾਈ ਪੰਜ ਬਾਣੀਆਂ 'ਚ। ਆਇਆ ਸਵੇਰੇ 10-11 ਵਜੇ, ਮੈਂ ਕਿਹਾ ਸੁਣਾ ਮਨ ਦੀ ਹਾਲਤ ਕੀ ਹੈ। ਕਹਿੰਦਾ ਮਨ ਤਾਂ ਟਿਕ ਗਿਆ, ਪਰ ਲੱਗ ਗਏ 2.5 ਘੰਟੇ। ਨਿਤਨੇਮ ਕਰਦਾ ਸੀ ਮੈਂ 40 ਮਿੰਟ ਵਿੱਚ, ਲੱਗ ਗਏ 2.5 ਘੰਟੇ। ਮੈਂ ਕਿਹਾ ਮਨ ਤਾਂ ਟਿਕ ਗਿਆ ਨਾ, ਉਹ ਤੂੰ 20-30 ਸਾਲ ਦਾ ਲੱਗਿਆ ਬੈਠਾ, ਤੇਰਾ ਮਨ ਨਹੀਂ ਟਿਕਿਆ, ਉਹ 2.5 ਘੰਟੇ 'ਚ ਮਨ ਟਿਕ ਗਿਆ। ਹੋਰ ਆਪਾਂ ਨੂੰ ਕੀ ਚਾਹੀਦਾ? ਜਦੋਂ ਇਹ ਮਨ ਟਿਕ ਜਾਂਦਾ, ਗੁਪਤ ਪ੍ਰਗਟ ਸਭ ਜਾਣੀਆਂ, ਜੇ ਮਨ ਰੱਖੇ ਠਾਏ ਟਿਕਾਉਣਾ ਤਾਂ ਆਪਾਂ ਨੇ ਮਨ ਨੂੰ। ਇਸ ਕਰਕੇ ਇੱਥੇ ਕਾਜੀ ਨੂੰ ਤੇ ਇਹਨਾਂ ਨਵਾਬ ਦੌਲਤ ਖਾਂ ਨੂੰ ਇਹੀ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ ਕਿ ਬਿਨਾਂ ਸੁਣਿਆ ਜੋ ਵੀ ਪੜ੍ਹਦੇ ਹਾਂ, ਬਿਨਾਂ ਪਿਆਰ ਤੋਂ ਜੋ ਪੜ੍ਹਦੇ ਹਾਂ, ਇਹ ਸਾਰੀਆਂ ਚੀਜ਼ਾਂ ਵਿਚਾਰੇ ਤੋਂ ਬਿਨਾਂ ਫੋਕਟ ਹੋ ਜਾਂਦੀਆਂ ਹਨ।
ਬਾਰਦ ਅੰਗੁਰੇ ਤਰੈ ਸਥਿਰ ਕਿਉਂ ਹੋਤ ਹੈ।
ਕਹਿੰਦੇ ਨੇ ਜਿਹੜਾ ਪਾਰਾ ਹੁੰਦਾ, ਪਾਰਾ ਪਾਰਾ ਕਿੱਥੋਂ ਲਿਆਈਏ, ਮਿਲ ਜਾਂਦਾ, ਪਰ ਸੁਭਾਵਕ ਦੇ ਥਰਮਾਮੀਟਰ ਟੁੱਟ ਜੇ ਆਪਣੇ ਘਰੇ, ਉਹਦੇ ਵਿੱਚੋਂ ਇੱਕ ਚਿੱਟਾ ਜਿਹਾ ਤਰਲ ਪਦਾਰਥ ਪਾਰਾ ਹੀ ਤਾਂ ਨਿਕਲਦਾ। ਫਿਰ ਉਹ ਤਾਂ ਕਦੇ ਉਂਗਲ ਰੱਖ ਕੇ ਦੱਬ ਕੇ ਦੇਖਿਓ ਉਸ ਗੋਲੀ ਜੀ ਨੂੰ। ਤੁਸੀਂ 100 ਸਾਲ ਰੱਖੇ ਲੱਗੇ ਰਹੋ, ਗੋਲੀ ਨਾ ਤੁਹਾਡੇ ਹੱਥ ਥੱਲੇ ਆਈ। ਪਾਰਾ ਕਦੇ ਵੀ ਉਂਗਲ ਥੱਲੇ ਨਹੀਂ ਆਉਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਨ ਕਦੇ ਵੀ ਨਹੀਂ ਟਿਕ ਸਕਦਾ।
ਕਰਹਿ ਪ੍ਰਯਤਨ ਅਨੇਕ ਸੁਵਹਿਰੇ ਉਦੋਤ ਹੈ।
ਉਹ ਅਨੇਕ ਪ੍ਰਕਾਰ ਦੇ ਯਤਨ ਕਰਦੇ ਨੇ, ਪਰ ਪਾਰਾ ਉਂਗਲੀ ਦੇ ਥੱਲਿਓਂ ਖਿਸਕ ਕੇ ਨਿਕਲ ਜਾਂਦਾ ਹੈ।
ਜਬ ਹੈ ਸਿੱਧ ਮਿਲ ਜਾਤ ਮਾਰ ਥਿਰ ਕਰਤ ਹੈ।
ਜਦੋਂ ਇੱਕ ਬੂਟੀ ਹੈ, ਸਿੱਧੀ ਬੂਟੀ, ਜਦੋਂ ਉਹ ਬੂਟੀ ਮਿਲ ਜਾਂਦੀ ਹੈ ਉਂਡੇ ਸੁੱਟ 'ਚ ਪਾ ਕੇ, ਪਾਰਾ ਉਹ ਬੂਟੀ ਪਾ ਕੇ ਚੰਗੀ ਤਰ੍ਹਾਂ ਕੁੱਟੀਦਾ, ਤਾਂ ਉਹ ਪਾਰਾ ਹੌਲੀ 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 ਮਰ ਜਾਂਦਾ ਹੈ।
ਹੋ ਤਿਉਂ ਮਨ ਸਤਿਗੁਰ ਮਿਲੇ ਸਥਿਰਤਾ ਤਰਤ ਹੈ।
ਇਸੇ ਤਰ੍ਹਾਂ ਹੀ ਮਨ ਜਦੋਂ ਸਤਿਗੁਰੂ ਜੀ ਨੂੰ ਮਿਲਾਵਾਂਗੇ ਨਾ, ਤਾਂ ਟਿਕਾਓ ਪ੍ਰਾਪਤ ਕਰੇਗਾ। ਗੁਰਬਾਣੀ ਨੂੰ ਕੰਨਾਂ ਨਾਲ ਸੁਣੀ ਜਾਓ, ਸੁਣੀ ਜਾਓ, ਤੁਹਾਡਾ ਮਨ ਤੇ ਅੱਜ ਸ਼ਾਮ ਨੂੰ ਹੀ ਟਿਕਾ ਦਿੰਦੇ। ਤੁਸੀਂ ਰਹਿ ਰਾਸ ਸੁਣਨੀ ਅੱਜ ਸਾਰਿਆਂ ਨੇ, ਇੱਥੇ ਸੁਣ ਲਓ ਜਾਂ ਆਪਣੇ ਘਰੇ ਜਾ ਕੇ ਰਹਿ ਰਾਸ। ਉਹ 5-10 ਮਿੰਟ ਵਾਲੀ ਰਹਿ ਰਾਸ ਨਹੀਂ ਪੜ੍ਹਨੀ, ਉਹ ਤਾਂ ਤੁਹਾਨੂੰ ਪੜ੍ਹਦਿਆਂ ਨੂੰ ਕਿਸੇ ਨੂੰ 50 ਸਾਲ ਹੋ ਗਏ, ਕਿਸੇ ਨੂੰ 40 ਹੋ ਗਏ, 5-10 ਮਿੰਟ 'ਚ ਨਹੀਂ ਪੜ੍ਹਨੀ। ਰਹਿ ਰਾਸ ਵੇਲੇ ਘੜੀ ਦਾ ਮੂੰਹ ਪਰੇ ਨੂੰ ਕਰ ਦਿਓ, ਗੁੱਟ ਵਾਲੀ ਘੜੀ ਲਾ ਕੇ ਰੱਖ ਦਿਓ। ਇੱਕ ਰਸ ਸਾਰੀਆਂ ਪੰਗਤੀਆਂ ਸੁਣੋ ਧਿਆਨ ਦੇ ਨਾਲ, ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੈਠ ਕੇ ਇੱਕ ਰਸ ਰਹਿ ਰਾਸ ਸੁਣੋ। ਤੁਸੀਂ ਫਿਰ ਯਾਦ ਕਰੋਗੇ ਇਸ ਗੱਲ ਨੂੰ ਕਿ ਮੇਰਾ ਮਨ ਟਿਕ ਗਿਆ ਹੈ। ਤਾਂ ਇੰਨੇ ਜੀ ਟਿਕ ਜਾਣਾ ਇਹਨੇ, ਮਨ ਟਿਕਾਉਣਾ ਔਖਾ ਨਹੀਂ। ਉਹ ਮਨ ਤਾਂ ਟਿਕਦਾ, ਆਪਾਂ ਮਨ ਨੂੰ ਟਿਕਾਉਣਾ ਹੀ ਨਹੀਂ ਚਾਹੁੰਦੇ। ਜਿਵੇਂ ਉਹ ਮਾਈ ਨੇ ਦਹੀਂ ਜਮਾਇਆ ਸੀ ਇੱਕ ਨੇ, ਔਰ ਰਾਤ ਨੂੰ 2 ਘੰਟੇ ਬਾਅਦ ਉੱਠ ਕੇ ਹਿਲਾ ਕੇ ਦੇਖ ਲਿਆ ਕਰੇ, ਜੰਮਿਆ ਨਹੀਂ ਹੈ, ਉਹ ਫਿਰ ਦੇਖ ਲਿਆ ਕਰੇ। ਉਹਨੇ ਸਾਰੀ ਰਾਤ ਦਹੀਂ ਹਿਲਾਈ ਗਈ ਹਿਲਾਈ ਗਈ, ਉਹ ਦੁੱਧ ਜਿਹਾ ਜੰਮਿਆ ਹੀ ਨਹੀਂ। ਆਪਾਂ ਵੀ ਇਹੋ ਜਿਹੀ ਹਾਂ, ਬਾਣੀ ਪੜ੍ਹਦੇ ਜ਼ਰੂਰ ਹਾਂ ਪਰ ਆਪਾਂ ਬਾਣੀ ਕਦੇ ਸੁਣੀ ਨਹੀਂ ਧਿਆਨ ਨਾਲ। ਜੇ ਅੱਜ ਹੀ ਤੁਸੀਂ ਕਿਤੇ ਰਹਿ ਰਾਸ ਸੁਣ ਲਈ, ਰਾਤ ਨੂੰ ਸੌਣ ਵੇਲੇ ਕਿਤੇ ਕੀਰਤਨ ਸੋਹਿਲਾ ਸੁਣ ਲਿਆ ਨਾ ਧਿਆਨ ਦੇ ਨਾਲ, ਉਹਦੇ ਅਰਥਾਂ ਦੀ ਵਿਚਾਰ ਥੋੜ੍ਹੀ ਥੋੜ੍ਹੀ ਕਰ ਲਈ, ਤੁਸੀਂ ਆਖੋਗੇ ਵੀ ਆਹ ਤਾਂ ਸਾਨੂੰ ਲੱਖ ਵੱਟਿਆ, ਉਹ ਮੈਨੂੰ ਤਾਂ ਪਾਰਸ ਦੀ ਵੱਟੀ ਮਿਲ ਗਈ, ਆ ਨਵੀਂ ਚੀਜ਼ ਕੀ ਦੱਸਤੀ, ਵੀ ਮੇਰਾ ਤਾਂ ਮਨ ਟਿਕ ਗਿਆ। ਇਸੇ ਤਰ੍ਹਾਂ ਜਿੰਨੀ ਵਾਰੀ ਵਾਹਿਗੁਰੂ ਕਹਿਣਾ ਕੰਨਾਂ ਨਾਲ ਸੁਣਨਾ, ਬਸ ਜਿਉਂ ਜਿਉਂ ਹੁਣ ਗੁਰਮੁਖੋ ਸੁਣੋਗੇ 5 ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਦਾ ਪਾਠ, ਆਸਾ ਦੀ ਵਾਰ, ਅਖੰਡ ਪਾਠ, ਕੀਰਤਨ ਕਥਾ, ਤੁਹਾਡਾ ਉੱਠਣ ਨੂੰ ਜੀ ਨਹੀਂ ਕਰਨਾ, ਤੁਹਾਨੂੰ ਫਿਰ ਅਸੀਂ ਇਹ ਫੜ ਕੇ ਠਾਵਾਂਗੇ, ਭਾਈ ਸਾਹਿਬ ਸੁੱਖ ਆਸਣ ਹੋ ਗਿਆ, ਗੁਰਦੁਆਰਾ ਬੰਦ ਕਰਨਾ, ਬਾਹਰ ਨਹੀਂ ਜਾਣਾ। ਤੁਸੀਂ ਕਹੋਗੇ ਅੱਛਾ ਮੇਰੀ ਤਾਂ ਸਮਾਧੀ ਵੀ ਲੱਗ ਗਈ ਸੀ, ਜੇ ਤੁਸੀਂ ਸਮਾਧੀ ਲਾਉਣੀ ਹੈ ਤਾਂ ਇੱਥੇ ਹੀ ਲਵਾ ਦਿੰਦੇ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਆਪਣਾ ਮਨ ਬਣਾਓ, ਤੁਸੀਂ ਮਨ ਟਿਕਾਉਣਾ ਕਿ ਜਾਂ ਮਾਇਆ ਕਮਾਉਣੀ ਆ।
ज्यों तुरंग मुखतान अजान सौर को।
हमारा सच्चे पातशाह कहने अनजान घोड़े वर्गा है मन, जिवें एक घोड़ा बहुत अवैड़े किस्म का हुंदा, किसी असवार दे काबू नहीं आउंदा। इस तरह साडा मन है, यह काबू च नहीं आउंदा। इहनू काबू करन वाला घोड़े नू एक खास बंदा ही हुंदा है। उह सतगुरु कल नू दसणगे कि घोड़े वर्गा अवैड़ मन साडे काबू च नहीं आ सकता। सतगुरु ही तरीका दसणगे मन नू टिकाउण दा। कल नू फिर नवाब दौलत खान नू आपां नू भी दस्या है, आपां भी यही तरीका वरत के अपने मन की एकाग्रता करिए। साडे उत्ते सतगुरु मेहर करन। आओ बेनती फिर कि श्रोमणी
गुरु पाणी पिता माता तरत महत दिवस रात दोए दाई दाया हेले सगल जगत जंग आईया वाचै धर्म हदूर करमी आपो आपणी के नेड़ के दू जिन्नी नाम ते आया गए मसकत काल नानक ते मुख उजले केती छुट्टी ना वाहे गुरु वाहे गुरु। 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 सत नाम वाहे गुरु सत नाम वाहे गुरु। सत नाम वाहे गुरु सत नाम वाहे गुरु। वाहे गुरु वाहे गुरु वाहे गुरु 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 वाहे गुरु। फिरत फिरत प्रभ आया पर तू शरण आए।
ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।